ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ 1195 ਅੰਗ ਤੇ ਸੱਤਵਾਂ ਸ਼ਬਦ ਭਗਤ ਕਬੀਰ ਜੀ ਦੀ ਬਾਣੀ ਵਿੱਚ ਸ਼ਰਵਣ ਕਰ ਰਹੇ ਹਾਂ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਬਾਣੀ ਕਿਰਪਾ ਕਰ ਰਹੇ ਹਨ। ਬਸੰਤ ਹਿੰਡੋਲ ਰਾਗ ਦੇ ਵਿੱਚ ਘਰ ਦੂਜਾ ਸੁਰ ਤਾਰ 'ਚ ਗਾਉਣ ਦਾ ਹੁਕਮ ਮਹਾਰਾਜ ਜੀ ਨੇ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਸਾਰੇ ਦਾ ਪ੍ਰਕਾਸ਼ਕ ਹੈ, ਜਾਤੀ ਵਿਜਾਤੀ ਸਵੈਗਤ ਭੇਦ ਰਹਿਤ। ਜਾਤੀ ਜਿਵੇਂ ਮਨੁੱਖ ਦੀ ਜਾਤੀ ਆਪਣੀ, ਆਪਣੇ ਵਰਗੇ ਹੋਰ ਬਹੁਤ ਮਨੁੱਖ ਹਨ। ਵਿਜਾਤੀ ਹੁੰਦਾ ਜਿਵੇਂ ਪਸ਼ੂ ਪੰਛੀ ਨੇ, ਦਰਖਤ ਨੇ, ਆਪਣੇ ਲਈ ਵਿਜਾਤੀ ਇਹਨੂੰ ਕਹਿੰਦੇ ਨੇ। ਸਵੈਗਤ ਹੁੰਦਾ ਜਿਵੇਂ ਆਪਣੇ ਆਪ ਤੋਂ ਦਰਖਤ ਵਿੱਚੋਂ ਟਾਹਣੀਆਂ ਨਿਕਲਦੀਆਂ ਨੇ, ਪੱਤੇ ਨਿਕਲਦੇ ਹਨ। ਪਰਮੇਸ਼ੁਰ ਦਾ ਨਾਂ ਤਾਂ ਕੋਈ ਜਾਤੀ ਲਵੈ ਨਾ ਲੱਗ ਨੂੰ ਕਹਿ ਕਛੂਐ, ਉਹਦੇ ਬਰਾਬਰ ਕਿਹਨੂੰ ਖੜਾ ਕਰੀਏ ਹੋਰ। ਵਿਜਾਤੀ ਉਹਦੀ ਜਾਤ ਤੋਂ ਉਲਟ ਹੋਰ ਕੋਈ, ਜਿਵੇਂ ਪਸ਼ੂ ਪੰਛੀ ਆਪਣੇ ਤੋਂ ਉਲਟ, ਉੱਥੇ ਹੋਰ ਵੀ ਕੋਈ ਹੈ ਨਹੀਂ ਉਹਦੇ ਉਲਟ। ਇਸੇ ਪ੍ਰਕਾਰ ਸਵੈਗਤ ਭੇਦ ਰਹਿਤ, ਜਿਵੇਂ ਦਰਖਤ ਤੋਂ ਟਾਹਣੀਆਂ ਫੁੱਟਦੀਆਂ ਨੇ, ਪਰ ਪਰਮੇਸ਼ੁਰ ਦੇ ਵਿੱਚ ਸਵੈਗਤ ਭੇਦ ਵੀ ਹੈ ਨਹੀਂ। ਉਹ ਤਾਂ ਬਸ ਸੈ ਭੰਗ ਸਵੈੰ ਭਵ ਸੁਤੇ ਅਨ ਪ੍ਰਕਾਸ਼ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਣ ਕਰਕੇ, ਖੱਟ ਜੋਤੀ ਪ੍ਰਕਾਸ਼ ਹੋਣ ਕਰਕੇ ਓਅੰਕਾਰ ਹੈ ਉਹਦਾ ਨਾਮ। ਓਅੰ ਅੱਖਰ ਪਹਿਲਾਂ ਹੀ ਪ੍ਰਚਲਿਤ ਸੀ ਗੁਰੂ ਨਾਨਕ ਸਾਹਿਬ ਨੇ, ਉੱਤੇ ਜੋ ਕਾਰ ਲਾਈ ਹੈ। ਸਿੱਧਾਂ ਨੇ ਪੁੱਛਿਆ ਇਹ ਕਾਰ ਕਿਉਂ ਲਾਈ, ਕਹਿੰਦੇ ਇਹ ਜਿਹੜਾ ਓਅੰ ਹੈ ਇਹ ਤਿੰਨਾਂ ਨੂੰ ਸਿੱਧ ਕਰਦਾ, ਰਜੋ ਤਮੋ ਸਤੋ, ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ। ਇਹਦੇ 'ਚ ਪਰਮੇਸ਼ੁਰ ਦਾ ਤਾਂ ਨਾਂ ਹੀ ਨਹੀਂ ਆਇਆ। ਵਿਆਕਰਨ ਅਨੁਸਾਰ ਦੇਖੋ, ਕਹਿਣ ਲੱਗੇ ਹਾਂ ਜੀ ਪਰਮੇਸ਼ੁਰ ਦਾ ਤਾਂ ਆਇਆ ਹੀ ਨਹੀਂ। ਕਹਿੰਦੇ ਅਸੀਂ ਤਾਂ ਹੀ ਉੱਤੇ ਕਾਰ ਲਾਈ ਹੈ। ਕਾਰ ਦਾ ਮਤਲਬ ਲਾਈਨ ਜਿੰਨੀ ਮਰਜ਼ੀ ਲੰਬੀ ਖਿੱਚੋ, ਚੱਲਦੀ ਜਾਂਦੀ ਲਾਈਨ ਮੁੱਕਦੀ ਨਹੀਂ ਹੁੰਦੀ, ਲਗਾਤਾਰ ਚੱਲਣ ਵਾਲਾ ਕੰਟੀਨਿਊਜ਼ ਇੱਕ ਰਸ, ਉਹਦਾ ਨਾਮ ਪਰਮੇਸ਼ੁਰ ਹੈ। ਕਹਿੰਦੇ ਏਕਾ ਕਿਉਂ ਲਾਇਆ? ਕਹਿੰਦੇ ਤੁਸੀਂ ਤਾਂ ਕਹਿੰਦੇ ਓਮ ਦਾ ਮੰਤਰ ਕੇਵਲ ਬ੍ਰਾਹਮਣ ਜਿਹੜਾ ਹੈਗਾ ਇਹ ਜਪ ਸਕਦਾ, ਖੱਤਰੀ ਜਪ ਸਕਦਾ, ਅਤੇ ਵੈਸ ਮੱਤ ਵਾਲਾ ਨਹੀਂ ਜਪ ਸਕਦਾ, ਸ਼ੂਦਰ ਨਹੀਂ ਜਪ ਸਕਦਾ, ਉੱਚੀ ਜਾਤੀ ਨੂੰ ਅਧਿਕਾਰ ਹੈ। ਅਸੀਂ ਏਕਾ ਲਾ ਕੇ ਅਦਵੈਤ ਸਿਧਾਂਤ ਸਿੱਧ ਕੀਤਾ ਵੀ ਇੱਕ ਓਮਕਾਰ ਨੂੰ ਖੱਤਰੀ ਬ੍ਰਾਹਮਣ ਸੂਦ ਵੈਸ ਕੋਈ ਜਪੇ, ਚਾਰੇ ਜਾਤੀਆਂ 'ਚੋਂ ਕੋਈ ਜਪੇ, ਕਿਸੇ ਪ੍ਰਕਾਰ ਵੀ ਜਪੇ, ਉਹਦੇ 'ਤੇ ਕੋਈ ਬੰਧਨ ਨਹੀਂ ਹੈ। ਇਸ ਪ੍ਰਕਾਰ ਮਹਾਰਾਜ ਕਹਿਣ ਲੱਗੇ ਗੁਰੂ ਘਰ ਦੇ ਵਿੱਚ ਸਾਰਿਆਂ ਲਈ ਖੁੱਲ੍ਹ ਹੈ, ਕਿਉਂਕਿ ਅਦਵੈਤ ਸਿਧਾਂਤ ਹੈ, ਪਰਮੇਸ਼ੁਰ ਅਦਵੈਤ ਸਰੂਪ ਹੋਣ ਕਰਕੇ ਇੱਥੇ ਤਾਂ ਭਾਈ ਹਰੇਕ ਲਈ ਖੁੱਲ੍ਹ ਹੈ, ਕਿਉਂਕਿ ਸਾਰਿਆਂ 'ਚ ਜੋਤ ਹੈ। ਉਹ ਜੋ ਇੱਕ ਓਂਕਾਰ ਹੈ ਉਹੀ ਸਾਡਾ ਸਤਿਗੁਰ ਹੈ, ਉਸੇ ਦੀ ਸਾ ਪ੍ਰਸਾਦ ਸਾਡੇ 'ਤੇ ਕਿਰਪਾ ਹੈ। ਗੁਰੂ ਨਾਨਕ ਸਾਹਿਬ ਇਉਂ ਕਹਿੰਦੇ ਨੇ। ਹੁਣ ਸਾਨੂੰ ਜਗਿਆਸੂਆਂ ਨੂੰ, ਗੁਰਸਿੱਖਾਂ ਨੂੰ ਕਹਿੰਦੇ ਇੱਕ ਓਂਕਾਰ ਭਾਈ ਜੋ ਪਰਮਾਤਮਾ ਹੈ, ਉਹ ਸਤਿਗੁਰ ਦੀ ਕਿਰਪਾ ਪ੍ਰਸਾਦ ਦੁਆਰਾ, ਕਿਰਪਾ ਹੁੰਦੀ ਜਦੋਂ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਤਰ੍ਹਾਂ ਪਾਵਨ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਹੈ, ਗੁਰੂ ਅਰਜਨ ਦੇਵ ਜੀ ਨੇ ਇਹ ਭਾਈ ਗੁਰਦਾਸ ਜੀ ਤੋਂ ਇੱਥੇ ਬੀਜ ਮੰਤਰ ਲਿਖਵਾਇਆ। ਔਰ ਇਹ ਉਥਾਨ ਕਾ ਇਸ ਪ੍ਰਕਾਰ ਹੈ ਕਿ ਇੱਕਦਮ ਦਾ ਬਚਨ ਹੈ ਵੀ ਕੋਈ ਜੋ ਲੋਈ ਸੀ ਜੋ ਰੋਟੀ ਲੈ ਕੇ ਕਬੀਰ ਦੇ ਪਾਸ ਆਈ, ਤਾਂ ਕਬੀਰ ਜੀ ਤਾਣੀ ਤਾਣ ਰਹੇ ਸਨ, ਲੋਈ ਪਾਸੋਂ ਰੋਟੀ ਲੈ ਕੇ ਖੱਡੀ 'ਤੇ ਬੈਠੇ ਛਕਣ ਲੱਗ ਪਏ। ਇੰਨੇ ਨੂੰ ਇੱਕ ਕਰਮ ਕਾਂਡੀ ਪੰਡਿਤ ਆ ਗਿਆ, ਵੇਖ ਕੇ ਕਹਿਣ ਲੱਗਿਆ ਆਪ ਤਾਂ ਸਾਰਿਆਂ ਦੇ ਆਚਾਰੀਆ ਹੋ, ਵੱਡੇ ਹੋ, ਭਗਤ ਹੋ, ਫਿਰ ਤੁਸੀਂ ਮਰਿਆਦਾਹੀਣ ਕੰਮ ਕਿਉਂ ਕਰਦੇ ਹੋ? ਚੌਂਕੇ 'ਚ ਬਹਿ ਕੇ ਪ੍ਰਸ਼ਾਦਾ ਛਕੀਦਾ ਹੁੰਦਾ, ਇਹ ਅਪਵਿੱਤਰ ਜਗ੍ਹਾ ਹੈ, ਤੁਹਾਡੇ ਹੱਥ ਵੀ ਅਪਵਿੱਤਰ ਹੈ। ਹੁਣ ਬ੍ਰਹਮ ਗਿਆਨੀ ਲਈ ਤਾਂ ਸਾਰਾ ਬ੍ਰਹਮ ਗਿਆਨੀ ਤਾਂ ਉਲਟਾ ਆਪ ਸੁੱਚਾ ਅਤੇ ਦੂਜੇ ਨੂੰ ਸੁੱਚਾ ਕਰਦਾ। ਇਸ ਪ੍ਰਕਾਰ ਇਹ ਗੱਲ ਸੁਣ ਕੇ ਕਬੀਰ ਜੀ ਕਹਿਣ ਲੱਗੇ, ਕਹੋ ਪੰਡਿਤ ਸੂਚਾ ਕਵਨ ਖਾਓ, ਜਹਾਂ ਬੈਸ ਹੋ ਭੋਜਨ ਖਾਓ। ਕਹਿੰਦੇ ਪੰਡਿਤ ਜੀ ਦੱਸੋ ਫਿਰ ਪਵਿੱਤਰ ਕਿਹੜੀ ਥਾਂ ਜੀ ਜਿੱਥੇ ਬਹਿ ਕੇ ਮੈਂ ਇਹ ਭੋਜਨ ਖਾਵਾਂ? ਸ਼ਬਦ ਪ੍ਰਾਰੰਭ ਕਰਦੇ ਹਨ। ਸੋ ਇਸ ਪ੍ਰਕਾਰ ਇਹਦੇ ਵਿੱਚ ਉਹੀ ਉਸੇ ਪ੍ਰਕਾਰ ਦਾ ਹੀ ਇਹ ਸ਼ਬਦ ਹੈ ਜਿਸ ਪ੍ਰਕਾਰ ਬਤੰਡਾਬਾਦ ਹੁੰਦਾ ਹੈ ਕਿ ਇੱਕ ਗੱਲ ਨੂੰ ਲੈ ਕੇ ਗੱਲ ਸਿੱਧ ਕਰਨੀ ਹੈ। ਇਹੀ ਸੇਮ ਚੀਜ਼ ਜਿਹੜੀ ਆ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ, ਉੱਥੇ ਸਿੱਧ ਕੀਤੀ ਹੈ। ਇਹੀ ਚੀਜ਼ ਹੈ ਜਿੱਥੇ ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵੀ ਆਹੋ, ਉੱਥੇ ਵੀ ਇਸੇ ਤਰ੍ਹਾਂ ਹੀ ਸਿੱਧ ਕੀਤਾ। ਇੱਥੇ ਵੀ ਇੱਕੋ ਚੀਜ਼ ਨੂੰ ਲੈ ਕੇ ਸਾਰਾ ਕੁਝ ਸਿੱਧ ਕਰਨਗੇ। ਮਾਤਾ ਜੂਠੀ ਪਿਤਾ ਪੀ ਜੂਠਾ ਜੂਠੇ ਹੀ ਫਲ ਲਾਗੇ। ਸੋ ਕਬੀਰ ਜੀ ਕਹਿਣ ਲੱਗੇ ਪੰਡਿਤ ਜੀ ਜਿਹੜੀ ਮਾਤਾ ਇਹ ਵੀ ਜੂਠੀ ਹੈ ਕਿਉਂਕਿ ਅਪਵਿੱਤਰ ਦੇਹੀ ਹੁੰਦੀ ਹੈ ਸਰੀਰ ਦੀਆਂ ਸਾਰੀਆਂ ਗੋਲਕਾਂ ਦੇ ਵਿੱਚੋਂ। ਸੋ ਗਿੱਡ ਅੱਖਾਂ 'ਚੋਂ ਨਿਕਲਦੀ ਹੈ, ਕੰਨਾਂ 'ਚੋਂ ਮੈਲ, ਮੂੰਹ 'ਚੋਂ ਵੀ ਗੰਦਗੀ ਹੈ, ਬਦਬੋ ਆਉਂਦੀ ਹੁੰਦੀ ਬੰਦੇ ਦੇ ਸਰੀਰ 'ਚੋਂ ਮੁੜਕ ਹੈ। ਸੋ ਮਲ ਮੂਤਰ ਆਦਿਕ ਹੈ। ਸੋ ਨੱਕ ਦੇ ਵਿੱਚੋਂ ਵੀ ਬਲਗਮ ਦਾ ਭਰਿਆ ਸਰੀਰ ਸਾਰਾ, ਮਿੱਝ ਹੱਡੀਆਂ ਖੂਨ ਕਿਹੜੀ ਚੀਜ਼ ਪਵਿੱਤਰ ਆ ਉਹਦੇ 'ਚ, ਅਤੇ ਪਿਤਾ ਵੀ ਜੂਠਾ ਉਹ ਵੀ ਉਹੀ ਮਨੁੱਖਾਂ ਦੇ ਹੀ ਮਿਲੀ ਹੋਈ ਹੈ। ਸੋ ਇਸ ਪ੍ਰਕਾਰ ਸੋ ਫਰਮਾਉਂਦੇ ਹਨ ਬਚਨ, ਸੋ ਜੂਠੇ ਹੀ ਫਲ ਲੱਗੇ ਅਤੇ ਉਹਨਾਂ ਦੇ ਜੋ ਅੱਗੇ ਧੀਆਂ ਪੁੱਤਰ ਹੋਏ ਨੇ ਉਹ ਵੀ ਜੂਠੇ ਅਪਵਿੱਤਰ ਹਨ ਕਿਉਂਕਿ ਅਪਵਿੱਤਰ ਚੀਜ਼ਾਂ ਤੋਂ ਜੋ ਪੈਦਾ ਹੋਏ ਨੇ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਆਵਹਿ ਜੂਠੇ ਜਾਹੇ ਪੀ ਜੂਠੇ ਜੂਠੇ ਮਰਹਿ ਅਭਾਗੇ। ਜੂਠੇ ਹੁੰਦੇ ਹਨ ਅਪਵਿੱਤਰ, ਅਤੇ ਅਪਵਿੱਤਰ ਪੁਰਸ਼ ਹੀ ਆਉਂਦੇ ਆ ਦੁਨੀਆਂ 'ਤੇ, ਅਪਵਿੱਤਰ ਪੁਰਸ਼ ਹੀ ਚਲੇ ਜਾਂਦੇ ਨੇ, ਅਪਵਿੱਤਰ ਪੁਰਸ਼ ਹੀ ਖੋਟੇ ਭਾਗਾਂ ਵਾਲੇ ਮਰਦੇ ਹਨ। ਸੋ ਇਸ ਪ੍ਰਕਾਰ ਮਾਤਾ ਦੀ ਜੋ ਅਪਵਿੱਤਰਤਾ ਹੈ ਉਸ ਦੁਆਰੇ ਆਉਂਦੇ ਹਨ। ਔਰ ਇਸੇ ਪ੍ਰਕਾਰ ਜਿਵੇਂ ਸਾਰੇ ਜਨਮ ਲੈਂਦੇ ਹਨ ਮਾਤਾ ਤੋਂ ਅਪਵਿੱਤਰਤਾ ਸਹਿਤ, ਸੋ ਇਸੇ ਪ੍ਰਕਾਰ ਧੀ ਤੋਂ ਭਾਵ ਉਹਦੀ ਨਿਆਈ ਅੰਤ ਨੂੰ ਅਪਵਿੱਤਰ ਇੰਦਰੀਆਂ ਅਤੇ ਮਨ ਦੀਆਂ 72 ਕੋਠੜੀਆਂ ਵਿੱਚ ਫਿਰਦੇ ਹੋਏ ਇਹ ਬਾਹਰ ਨਿਕਲ ਜਾਂਦੇ ਨੇ, ਅਪਵਿੱਤਰ ਹੀ ਖੋਟੇ ਭਾਗਾਂ ਵਾਲੇ ਜੀਵ ਮਰ ਜਾਂਦੇ ਨੇ। ਕਹੋ ਪੰਡਿਤ ਸੂਚਾ ਕਵਨ ਠਾਓ, ਜਹਾਂ ਬੈਸ ਹੋ ਭੋਜਨ ਖਾਓ ਰਹਾਓ। ਇਹ ਪੰਡਿਤ ਜੀ ਦੱਸੋ ਇਹ ਪਵਿੱਤਰ ਫਿਰ ਕਿਹੜੀ ਥਾਂ ਹੈ ਜਿੱਥੇ ਬੈਠ ਕੇ ਹੋਂ ਭਾਵ ਮੈਂ ਭੋਜਨ ਪ੍ਰਸ਼ਾਦਾ ਕਰਾਂ ਸ਼ਕਾਂ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਜੇ ਬਾ ਜੂਠੀ ਬੋਲਤ ਜੂਠਾ, ਕਰਨ ਨੇਤਰ ਸਭ ਜੂਠੇ। ਕਈ ਤਰ੍ਹਾਂ ਦੇ ਰਸ ਲੈਣ ਕਰਕੇ ਜੀਭ ਵੀ ਅਪਵਿੱਤਰ ਹੈ, ਬੋਲਣਾ ਵੀ ਅਪਵਿੱਤਰ ਹੈ। ਜੋ ਕਈ ਤਰ੍ਹਾਂ ਦੇ ਜਿਹੜੇ ਵਿਅੰਗ ਬਚਨ ਬੋਲੇ ਜਾਂਦੇ ਹਨ ਅਤੇ ਪਰਾਈ ਨਿੰਦਿਆ ਸੁਣ ਕਰਕੇ ਕੰਨ ਵੀ ਅਪਵਿੱਤਰ ਹਨ। ਸੋ ਪਰਾਈ ਇਸਤਰੀ ਦਾ ਸੁੰਦਰ ਰੂਪ ਵੇਖਣ ਕਰਕੇ ਨੇਤਰ ਵੀ ਅਪਵਿੱਤਰ ਹੋਏ ਹਨ। ਸੋ ਜਿਵੇਂ ਸੂਤਕ ਵਾਲਾ ਸਾਰਾ ਸ਼ਬਦ ਵੀ ਇਸੇ ਤਰ੍ਹਾਂ ਹੀ ਉਚਾਰ ਰਿਹਾ ਹੈ। ਇਸੇ ਪ੍ਰਕਾਰ ਮਹਾਰਾਜ ਨੇ ਜੋ ਆਸਾ ਦੀ ਵਾਰ ਦੇ ਵਿੱਚ ਸਾਰਾ ਕੁਝ ਦੱਸਿਆ, ਸਭ ਕੁਝ ਸੂਤਕ ਹੀ ਸੂਤਕ ਹੈ। ਇੱਥੇ ਵੀ ਉਹੀ ਬਤੰਡਾ ਵਾਰ ਸਿੱਧ ਕੀਤਾ, ਇੱਕੋ ਅੱਖਰ ਲੈ ਕੇ ਸਾਰਾ ਸਿੱਧ ਕਰਨਾ। ਸੋ ਇਹਦਾ ਭਾਵ ਅਰਥ ਬਾਅਦ 'ਚ ਦੱਸਣਗੇ ਵੀ ਕੀ ਮਤਲਬ ਹੈ। ਇੰਦਰੀ ਕੀ ਜੂਠ ਉਤਰਸ ਨਾਹੀ, ਬ੍ਰਹਮ ਅਗਨ ਕੇ ਲੂਠੇ। ਲੂਠੇ ਹੁੰਦਾ ਸੜੇ ਹੋਏ, ਕਹਿੰਦੇ ਉਹ ਸੜੇ ਹੋਏ ਸੁਣੋ, ਇਹ ਜਿਹੜੀ ਹੈ ਸਾਡੀ ਇੰਦਰੀ ਹੈ ਇਹਦੀ ਕਦੇ ਪਵਿੱਤਰਤਾ ਉਤਰਦੀ ਨਹੀਂ ਹੈ, ਇਹ ਹਮੇਸ਼ਾ ਵਾਰ ਵਾਰ ਪਿਸ਼ਾਬ ਆਦਿ ਕਿਰਿਆ ਕਰਨੇ ਕਰਕੇ ਜੂਠੀ ਵੀ ਰਹਿੰਦੀ ਹੈ। ਕਹਿੰਦੇ ਹੇ ਬ੍ਰਾਹਮਣ, ਜਾਤੀ ਦੇ ਹੰਕਾਰ ਰੂਪੀ ਅੱਗ ਦੇ ਲੂਠੇ ਭਾਵ ਸੜੇ ਹੋਏ ਸੁਣ। ਅਗਨ ਪੀ ਜੂਠੀ ਪਾਣੀ ਜੂਠਾ ਜੂਠੀ ਬੈਸ ਪਕਾਇਆ। ਜਿਸ ਅੱਗ ਨੂੰ ਤੁਸੀਂ ਪਵਿੱਤਰ ਮੰਨਦੇ ਹੋ ਉਹ ਅੱਗ ਵੀ ਜੂਠੀ ਹੈ, ਅਪਵਿੱਤਰ ਹੈ, ਉਸ ਵਿੱਚ ਕਈ ਕੀੜੇ ਮਰਦੇ ਹੈ। ਜਿਸ ਪਾਣੀ ਨਾਲ ਇਸ਼ਨਾਨ ਕਰਨ ਨਾਲ ਤੁਸੀਂ ਪਵਿੱਤਰਤਾ ਮੰਨਦੇ ਹੋ, ਪਾਣੀ ਵੀ ਜੂਠਾ ਪਵਿੱਤਰ ਹੈ, ਕਿਉਂਕਿ ਹਜ਼ਾਰਾਂ ਹੀ ਕੀੜੇ ਪਾਣੀ ਵਿੱਚੋਂ ਪੈਦਾ ਹੁੰਦੇ ਆ, ਉਸੇ 'ਚ ਮਰ ਖੱਪ ਜਾਂਦੇ ਆ, ਉੱਥੇ ਹੀ ਗੰਦਗੀ ਕਰਦੇ ਆ ਉਹ। ਅਤੇ ਜਿਸ ਔਰਤ ਨੇ ਚੌਂਕੇ 'ਚ ਬੈਠ ਕੇ ਭੋਜਨ ਪਕਾਇਆ ਉਹ ਵੀ ਅਪਵਿੱਤਰ ਹੈ। ਸ਼ਾਸਤਰਕਾਰਾਂ ਨੇ ਤਾਂ ਤੁਹਾਡੇ ਸ਼ਾਸਤਰਕਾਰ 'ਚ ਪੜ੍ਹ ਕੇ ਦੇਖ ਆਪਦੇ ਸ਼ਾਸਤਰ, ਉੱਥੇ ਲਿਖਿਆ ਇਸਤਰੀ ਜੂਨ ਨਿਖਿੱਧ ਹੈ। ਰਾਜਨੀਤਿਕ ਗ੍ਰੰਥ ਵਿੱਚ ਇਸਤਰੀ ਅਪਵਿੱਤਰ ਕਹੀ ਆ ਕਿਉਂਕਿ ਬੱਚਾ ਗੋਦੀ ਵਿੱਚ ਬੈਠਾ ਹੋਇਆ ਹਰ ਵੇਲੇ ਕੋਈ ਕਿਰਿਆ ਪਿਸ਼ਾਬ ਗੰਦਗੀ ਦੀ ਕਰਦਾ ਹੀ ਰਹਿੰਦਾ। ਇਸਤਰੀ ਦੇ ਕੱਪੜੇ ਕਦੇ ਸਾਫ਼ ਨਹੀਂ ਰਹਿੰਦੇ, ਜਿਉਂ ਜੋਰੀ ਸਿਰ ਨਹਾਵਣੀ ਆਵੇ ਵਾਰੋ ਵਾਰ ਵੀ। ਇਸ ਕਰਕੇ ਦੱਸ ਹੁਣ ਤੂੰ ਕਿਹੜੀ ਚੀਜ਼, ਇਸ ਪ੍ਰਕਾਰ ਤੂੰ ਕਹਿਣਾ ਕਿ ਫਲਾਨੀ ਚੀਜ਼ ਸੁੱਚੀ ਆ, ਫਲਾਨਾ ਥਾਂ ਸੁੱਚਾ। ਜੂਠੀ ਕਰਛੀ ਪਰੋਸਣ ਲਾਗਾ, ਜੂਠੇ ਹੀ ਬੈਠ ਖਾਇਆ। ਉਹ ਇਸਤਰੀ ਦੇ ਹੱਥਾਂ ਨਾਲ ਲੱਗੀ ਹੋਈ ਜੂਠੀ ਕੜਛੀ ਅੰਨ ਨਾਲ, ਉਹਦੇ ਨਾਲ ਹੀ ਫਿਰ ਕਹਿੰਦੇ ਕੜਛੀ ਨਾਲ ਅੰਨ ਪਰੋਸਣ ਲੱਗਿਆ ਅਤੇ ਪਰਮੇਸ਼ੁਰ ਦੇ ਨਾਮਹੀਣ ਅਪਵਿੱਤਰ ਪੁਰਸ਼ਾਂ ਨੇ ਬੈਠ ਕੇ ਉਹ ਅੰਨ ਭੋਜਨ ਛਕਿਆ। ਗੋਬਰ ਜੂਠਾ ਚੌਂਕਾ ਜੂਠਾ ਜੂਠੀ ਦੀਨੀ ਕਾਰਾ। ਗਊ ਦੀ ਵਿਸ਼ਟਾ ਹੋਣ ਕਰਕੇ ਗੋਹਾ ਵੀ ਅਪਵਿੱਤਰ ਹੈ, ਗੋਹੇ ਨੂੰ ਕਿੱਥੋਂ ਪਵਿੱਤਰ ਕਹੀਏ, ਹੈ ਤਾਂ ਗੰਦਗੀ ਹੋਈ ਹੈ। ਸੋ ਉਹ ਗੋਹੇ ਨਾਲ ਲਿਪਣ ਕਰਕੇ ਚੌਂਕਾ ਵੀ ਪਵਿੱਤਰ ਹੁੰਦਾ ਹੈ, ਝਾੜੂ ਫੇਰਨ ਕਰਕੇ ਕਈ ਕੀੜੇ ਮਰ ਜਾਂਦੇ ਹੈ, ਇਸ ਕਰਕੇ ਚੌਂਕਾ ਵੀ ਉਹ ਪਵਿੱਤਰ ਹੈ। ਆਲੇ ਦੁਆਲੇ ਜੋ ਕਾਰਾਂ ਲਕੀਰਾਂ ਦਿੱਤੀਆਂ ਨੇ ਉਹ ਵੀ ਪਵਿੱਤਰ ਹਨ। ਇਸ ਪ੍ਰਕਾਰ ਹਿੰਦੂ ਸ਼ਾਸਤਰਾਂ 'ਚ ਲਿਖਿਆ ਕਿ ਜੀਵ ਤੋਂ ਅਚੇਤ ਹੀ ਪੰਜ ਤਰ੍ਹਾਂ ਦੇ ਪਾਪ ਹੋ ਜਾਂਦੇ। ਇੱਕ ਤਾਂ ਝਾੜੂ ਦੇਣ ਵੇਲੇ ਜੀ ਮਰਦੇ ਹੈ, ਇੱਕ ਪੋਚਾ ਲਾਉਣ ਵੇਲੇ ਜੀ ਮਰਦੇ ਹੈ, ਇੱਕ ਚੁੱਲ੍ਹੇ 'ਚ ਅੱਗ ਬਾਲਣ ਵੇਲੇ ਜੀ ਮਰਦੇ ਹੈ, ਇੱਕ ਚੱਕੀ 'ਚ ਦਾਣੇ ਪੀਣ ਵੇਲੇ ਜੀ ਮਰਦੇ ਹੈ, ਇੱਕ ਉਖਲੀ 'ਚ ਦਾਣੇ ਚੌਲ ਕੁੱਟਣ ਸਮੇਂ ਜੀ ਮਰਦੇ ਹੈ। ਸੋ ਇਸ ਲਈ ਇਹਨਾਂ ਪੰਜਾਂ ਪਾਪਾਂ ਦੀ ਨਿਵਿਰਤੀ ਦੇ ਪੰਜ ਪ੍ਰਾਸ਼ਚਿਤ ਕਰਮ ਦੱਸੇ ਆ ਤੁਹਾਡੇ। ਅਗਨੀ ਵਿੱਚ ਹੂਤੀ ਪਾਉਣੀ, ਪਿੱਤਰਾਂ ਦੇ ਨਿਮਿੱਤ ਦੇਣਾ, ਸੰਤਾਂ ਦੀ ਸੋ ਪੁੰਨ ਸਿਮਰਤੀ 'ਚ ਦੇਣਾ, ਦੇਵਤਿਆਂ ਦੇ ਨਿਮਿੱਤ ਹੂਤੀਆਂ ਪਵਾਉਣੀਆਂ, ਪਰਮੇਸ਼ਰ ਨਿਮਿੱਤ ਅੰਨ ਦਾਨ ਕਰਨਾ ਲਿਖਿਆ ਨਾ ਤੁਹਾਡੇ ਸ਼ਾਸਤਰਾਂ 'ਚ? ਕਹਿੰਦੇ ਹਾਂ ਜੀ। ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਵਿਚਾਰਾ। ਕਹਿੰਦੇ ਮਹਾਰਾਜ ਜੀ, ਤੁਸੀਂ ਤਾਂ ਸਾਰਾ ਕੁਛ ਹੀ ਜੂਠਾ ਦੱਸਿਆ, ਫਿਰ ਸੁੱਚਾ ਵੀ ਹੈ ਕੁਛ? ਕਹਿੰਦੇ ਹਾਂ ਬਈ, ਸੁੱਚਾ ਵੀ ਹੈ। ਕਹਿੰਦੇ ਨੇ ਉਹ ਆਦਮੀ ਸੁੱਚੇ ਪਵਿੱਤਰ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਸੱਚੀ ਆਤਮ ਵਿਚਾਰ ਪਰੀ ਤੋਂ ਭਾਵ ਪਈ ਹੈ। ਸੋ ਇਸ ਪ੍ਰਕਾਰ ਸਭ ਕਾਮ ਕੇ ਆਦਿ ਵਿਚਾਰ ਭਲੋ ਪੁਰਖੋਤਮ ਲੱਖਣ ਇਹ ਉਚਰੇ। ਕਿਉਂਕਿ ਵਿਚਾਰ ਤੋਂ ਹੀਣ ਜੀਵ ਪਸ਼ੂ ਹੈ, ਵਿਚਾਰ ਤਹੀਨਾ ਪਸ਼ੂ ਰੇਣ ਸਿਆਤ। ਸੋ ਇਸ ਕਰਕੇ ਹੈ ਕਿ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਜਿਵੇਂ ਬਚਨ ਕੀਤਾ, ਸੂਚੇ ਨਾਖੀ ਹੈ ਬਹਿਣ ਜੇ ਪਿੰਡਾਂ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਜਿੰਨੀ ਮਰਜ਼ੀ ਸੁੱਚਮੇ ਰੱਖੀ ਜਾਓ, ਸੁੱਚਮੇ ਰਹਿੰਦੀ ਨਹੀਂ। ਇੱਥੇ ਇਹਨੂੰ ਤਾਂ ਥੋੜ੍ਹਾ ਜਿਹਾ ਧੱਸਿਆ ਚੰਗੀ ਤਰ੍ਹਾਂ ਪੰਡਿਤ ਨੂੰ, ਆਪਾਂ ਕਹਾਂਗੇ ਤਾਂ ਸਾਰਾ ਕੁਝ ਜੂਠਾ ਕਹਿਤਾ। ਕਈਆਂ ਨੂੰ ਇੱਥੋਂ ਹੌਂਸਲਾ ਵੀ ਮਿਲਦਾ, ਲਓ ਜੀ ਮਹਾਰਾਜ ਨੇ ਬਾਣੀ 'ਚ ਕਿਹਾ ਨਹੀਂ, ਉਹ ਤਰੀਕਾ ਸਮਝੋ। ਕਹਿਣ ਤੋਂ ਭਾਵ ਇਹ ਹੈ ਕਿ ਕਈ ਬੰਦੇ ਊਈਂ ਕਰੀ ਜਾਣਗੇ, ਆਹ ਵੀ ਜੂਠਾ ਆਹ ਵੀ ਜੂਠਾ। ਅਸਲ ਵਿੱਚ ਜਿਹੜੀ ਝੂਠ ਹੁੰਦੀ ਹੈ ਉਹ ਨਾਮ ਜਪਣ ਨਾਲ ਉਤਰਦੀ ਹੈ, ਤਾਂ ਉਹਨੂੰ ਜ਼ਿਆਦਾ ਕਹਿੰਦੇ ਨੇ ਵੀ ਨਾਮ ਜਪਦਾ। ਨਾਮ ਤਾਂ ਤੂੰ ਜਪਦਾ ਹੀ ਨਹੀਂ। ਪਵਿੱਤ ਹੋਏ ਸੇਜਨਾ ਜਿੰਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿੰਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਜ ਸਿਉਂ, ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ, ਪਵਿੱਤ ਜਿੰਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ। ਸੋ ਇਸ ਕਰਕੇ ਊਂ ਤਾਂ ਆਪਾਂ ਪਵਿੱਤਰਤਾ ਨਾਲ ਹੀ ਭੋਜਨ ਛਕਣਾ, ਭਾਂਡੇ ਮਾਂਜ ਕੇ ਚੰਗੀ ਤਰ੍ਹਾਂ ਸਾਫ ਸਫਾਈਆਂ ਕਰਕੇ। ਇੱਧਰ ਇਹ ਜਿਹੜੀ ਚੀਜ਼ ਆਈ ਹੈ, ਇਹ ਇਕੱਲੀ ਸੁੱਚਮ 'ਤੇ ਹੀ ਆ ਗੱਲ, ਬਈ ਸੁੱਚਮ ਰੱਖਣੀ, ਉਹ ਨਾਮ ਨਹੀਂ ਜਪਣਾ। ਇਹ ਹੈਗਾ ਪਖੰਡਵਾਦ ਹੈ। ਸੋ ਇਹਦੇ ਵਿੱਚ ਉਹ ਗੱਲ ਆ ਜਾਂਦੀ, ਪਖੰਡ ਜ਼ਿਆਦਾ ਕੀਤਾ, ਤਾਂਹੀਓ ਮਹਾਰਾਜ ਨੇ ਕਿਹਾ ਜਾਵੇ ਗਹਿ ਵਿਪਰਨ ਕੀ ਰੀਤ, ਮੈਰਾਂ ਕਰੋ ਇਨ ਕੀ ਪ੍ਰਤੀਤ। ਇਸ ਕਰਕੇ ਜਿਹੜਾ ਹੈ ਭੋਜਨ ਛਕਣਾ ਸੁੱਚਮ ਨਾਲ, ਬਾਕੀ ਮਰਿਆਦਾ ਤਾਂ ਸਾਰੀ ਸੁੱਚੀ ਰੱਖਣੀ ਹੈ। ਪਰ ਗੱਲ ਦੇਖਣ ਵਾਲੀ ਜਿਹੜੀ ਇਹਦੇ ਸਿੱਧ ਕੀਤੀ ਆ, ਉਹ ਇਹ ਸਿੱਧ ਕੀਤੀ ਆ ਵੀ ਐਂ ਤਾਂ ਸਾਰਾ ਕੁਛ ਹੀ ਝੂਠਾ ਹੈ, ਪਰ ਪਵਿੱਤਰ ਕਿਵੇਂ ਹੈ? ਨਾਮ ਜਪਣ ਨਾਲ। ਰਾਮਾਨੰਦ ਜੀ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਸਵਾਮੀ ਰਾਮਾਨੰਦ ਜੀ ਦਾ ਪਾਵਨ ਸ਼ਬਦ ਹੈ। ਉਹ ਘਰ ਪਹਿਲੇ ਸੁਰਤਾਰ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਪਥਾਨਕਾ ਸ਼ਬਦ ਦੀ ਇਸ ਪ੍ਰਕਾਰ ਹੈ ਕਿ ਕਾਂਸ਼ੀ ਤੋਂ ਬਾਹਰ ਇੱਕ ਬ੍ਰਹਮ ਠਾਂ ਨਾਂ ਦਾ ਮੰਦਰ ਹੈ, ਉੱਥੇ ਸਾਲ ਦੇ ਸਾਲ ਮੇਲਾ ਲੱਗਦਾ। ਸੋ ਕਈ ਇਉਂ ਵੀ ਕਹਿੰਦੇ ਵੀ ਇੱਥੇ ਬ੍ਰਹਮਾ ਨੇ ਤਪ ਕੀਤਾ, ਬ੍ਰਹਮਾ ਨੇ ਅਯੁੱਧਿਆ 'ਚ ਸਰਜੂ ਨਦੀ ਦੇ ਕਿਨਾਰੇ ਵੀ ਤਪ ਕੀਤਾ, ਜਾਂ ਉੱਥੇ ਬ੍ਰਹਮਾ ਦਾ ਮੰਦਰ ਹੈ, ਹੋਰ ਕਿਧਰੇ ਬ੍ਰਹਮਾ ਦਾ ਮੰਦਰ ਨਹੀਂ। ਕਿਉਂਕਿ ਇਹਨੂੰ ਕਿਸੇ ਰਿਖੀ ਦਾ ਸਰਾਪ ਸੀ, ਜਿਸ ਕਰਕੇ ਬ੍ਰਹਮਾ ਜੀ ਦੇ ਮੰਦਰ ਆਮ ਨਹੀਂ ਮਿਲਦੇ। ਇੱਕ ਵਾਰੀ ਰਾਮਾਨੰਦ ਜੀ ਵੀ ਗਏ, ਜਦ ਫਿਰ ਮੇਲੇ ਦਾ ਸਮਾਂ ਆਇਆ ਤਾਂ ਪ੍ਰੇਮੀ ਲੋਕਾਂ ਨੇ ਆ ਕੇ ਬੇਨਤੀ ਕੀਤੀ, ਸਵਾਮੀ ਜੀ ਆਓ ਬ੍ਰਹਮ ਠਾਂ ਚੱਲੀਏ। ਰਾਮਾਨੰਦ ਜੀ ਨੇ ਉਸ ਵੇਲੇ ਇਉਂ ਆਖਿਆ ਉਹਨਾਂ ਦੇ ਤਾਂ ਹੀ, ਕਤ ਜਾਈਐ ਰੇ ਘਰ ਲਾਗੋ ਰੰਗ। ਇਹ ਭਾਈ ਕਾਹਦੇ ਵਾਸਤੇ ਉੱਥੇ ਜਾਣਾ? ਹੁਣ ਤਾਂ ਘਰ ਹੁੰਦਾ ਹਿਰਦੇ 'ਚ ਹੀ, ਉਹ ਪਰਮਾਤਮਾ ਦਾ ਰੰਗ ਭਾਵ ਆਨੰਦ ਲੱਗ ਰਿਹਾ। ਕਈ ਇਹਨਾਂ ਗੱਲਾਂ ਨੂੰ ਸੁਣ ਕੇ ਜਿਹੜੇ ਹੁੰਦੇ ਨੇ ਇਹੋ ਜਿਹੇ ਕਈ ਬੰਦੇ ਕਹਿਣਗੇ, ਆਹ ਲਿਖਿਆ ਤਾਂ ਹੋਇਆ ਬਾਣੀ 'ਚ, ਵੀ ਗੁਰਦੁਆਰੇ ਜਾਣ ਦੀ ਲੋੜ ਨਹੀਂ ਹੈ, ਮੰਦਰ ਜਾਣ ਦੀ ਲੋੜ ਨਹੀਂ ਹੈ, ਮਸੀਤੇ ਜਾਣ ਦੀ ਲੋੜ ਨਹੀਂ ਹੈ, ਸਾਰੇ ਕਹਿ ਸਕਦੇ ਆ। ਪਰ ਗੱਲ ਅਵਸਥਾ ਦੀ ਹੈ ਇੱਥੇ, ਕਤ ਜਾਈਆ ਰੇ ਘਰ ਲਾਗੋ ਰੰਗ। ਜਦੋਂ ਪਰਮਾਤਮਾ ਦਾ ਰੰਗ ਆਨੰਦ ਪ੍ਰੇਮ ਲੱਗ ਗਿਆ ਹਿਰਦੇ 'ਚ, ਰੰਗ ਆਨੰਦ ਆ ਗਿਆ, ਉਦੋਂ ਫੇਰ ਨਹੀਂ ਕਿਤੇ ਜਾਇਆ ਜਾਂਦਾ, ਫਿਰ ਤਾਂ ਘਰ ਦੇ ਵਿੱਚ ਹੀ ਸਾਰਾ ਕੁਝ ਪ੍ਰਾਪਤ ਹੋ ਜਾਂਦਾ। ਇੱਕ ਵਾਰੀ ਕਬੀਰ ਜੀ ਕਹਿੰਦੇ ਬਈ ਸਾਰੇ ਲੋਕ ਕਹਿੰਦੇ ਤੁਸੀਂ ਹੱਜ ਕਰਕੇ ਆਓ, ਕਬੀਰ ਜੀ ਵੀ ਚੱਲ ਪਏ। ਰਸਤੇ 'ਚ ਪਰਮੇਸ਼ਰ ਨੇ ਦਰਸ਼ਨ ਦੇ ਕੇ ਕਿਹਾ, ਕਬੀਰ ਤੈਨੂੰ ਕੀ ਹੋਇਆ? ਕਹਿੰਦੇ ਜੀ, ਅਖੇ ਸਾਰੀ ਦੁਨੀਆ ਹੱਜ ਕਰਨ ਜਾਂਦੀ ਹੈ। ਕਹਿੰਦੇ ਕਮਲਾ ਹੋਇਆ, ਜਦ ਮੈਂ ਤੈਨੂੰ ਸਰਬ ਵਿਆਪਕ ਨਜ਼ਰ ਆਉਣਾ ਹੈ ਤਾਂ ਤੂੰ ਆਮ ਲੋਕਾਂ ਵਾਂਗੂ ਕਿਉਂ ਕਰਦਾ? ਸਾਈ ਮੋਸਿਓਂ ਲੜ ਭਰਿਆ, ਕਹਿੰਦੇ ਕਬੀਰ ਜੀ ਕਹਿੰਦੇ ਪਰਮੇਸ਼ਰ ਮੇਰੇ ਨਾਲ ਲੜ ਪਿਆ ਉਲਟਾ, ਤੂੰ ਕਿਉਂ ਗਿਆ ਉੱਥੇ ਜਦ ਮੈਂ ਸਰਬ ਵਿਆਪਕ ਹਾਂ। ਇਸ ਕਰਕੇ ਹੈ ਫਰਮਾਉਂਦੇ ਕਤ ਜਾਈਆ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਭੰਗ ਰਹਾਓ। ਹੁਣ ਮੇਰਾ ਚਿੱਤ ਹੋਰ ਕਿਸੇ ਵਾਲੇ ਪਾਸੇ ਜਾਂਦਾ ਨਹੀਂ, ਕਿਉਂਕਿ ਮੇਰਾ ਮਨ ਜਿਹੜਾ ਭੰਗ ਹੁੰਦਾ ਪਿੰਗਲਾ, ਪਿੰਗਲਾ ਕਿਵੇਂ ਹੋ ਗਿਆ ਜੀ? ਪਿੰਗਲਾ ਆਪਾਂ ਉਹਨੂੰ ਕਹਿੰਦੇ ਨੇ ਜਿਹਦੇ ਹੱਥ ਨਹੀਂ ਹੁੰਦੇ, ਪੈਰ ਨਹੀਂ ਹੁੰਦੇ, ਸੋ ਹੱਥਾਂ ਤੋਂ ਹੀਣਾ। ਕਹਿੰਦੇ ਭਾਵ ਸੰਕਲਪਾਂ ਵਿਕਲਪਾਂ ਰੂਪੀ ਹੱਥਾਂ ਤੋਂ ਰਹਿਤ ਹੋ ਗਿਆ ਹੁਣ ਮੇਰਾ ਮਨ, ਕਿਉਂਕਿ ਹੁਣ ਮੇਰਾ ਮਨ ਕੋਈ ਸੰਕਲਪ ਹੀ ਨਹੀਂ ਕਰਦਾ, ਜਾਣਾ ਕਾਹਦੇ ਲਈ, ਕਿੱਥੇ ਜਾਣਾ। ਜੋ ਫਰਮਾਇਆ ਮਨ ਮੂਸਾ ਪਿੰਗਲ ਭਇਓ ਪੀ ਪਾਰਾ ਹਰ ਨਾਮ, ਰਜਬ ਚਲੈ ਨਾ ਚੱਲ ਸਕੈ ਰਹਿਓ ਠਾਮ ਕਾ ਠਾਮ। ਸੋ ਪ੍ਰੇਮੀਆਂ ਨੇ ਕਿਹਾ ਸਵਾਮੀ ਜੀ ਪਿਛਲੇ ਸਾਲ ਤਾਂ ਆਪ ਗਏ ਸੀ ਤਾਂ ਰਾਮਾਨੰਦ ਜੀ ਕਹਿਣ ਲੱਗੇ ਏਕ ਦਿਵਸ ਮਨ ਭਈ ਉਮੰਗ ਘਸ ਚੰਦਨ ਚੋਆ ਬਹੁ ਸੁਗੰਧ। ਕਹਿੰਦੇ ਅਗਿਆਨ ਦਸ਼ਾ 'ਚ ਸੀ ਉਦੋਂ, ਹੁਣ ਤਾਂ ਮੈਨੂੰ ਗਿਆਨ ਹੈ। ਅਤੇ ਇਸ ਕਰਕੇ ਕਹਿੰਦੇ ਹਨ ਕਿ ਅਗਿਆਨ ਜਿਹੜਾ ਹੁੰਦਾ ਨਾ, ਅਗਿਆਨ ਦਸ਼ਾ ਵਿੱਚ ਪਹਿਲੇ ਇੱਕ ਦਿਨ ਮੇਰੇ ਮਨ ਵਿੱਚ ਦਰਸ਼ਨ ਕਰਨ ਦੀ ਉਮੰਗ ਹੋਈ, ਇੱਛਾ ਪੈਦਾ ਹੋ ਗਈ। ਇਸ ਲਈ ਉਸ ਦਿਨ ਹੀ ਇਹੋ ਹੀ ਮੇਰੀ ਵਿਅਕਤੀ ਜਿਹੜੀ ਸੀ ਚੰਦਨ ਘਸਾ ਕੇ ਅਤੇ ਅਤਰ ਫੁਲੇਲ ਆਦਿਕ ਬਹੁਤ ਸਾਰੀਆਂ ਸੁਗੰਧੀਆਂ ਚਵਾ ਕੇ ਪੂਜਨ ਚਾਲੀ ਬ੍ਰਹਮ ਠਾਏ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਕਹਿੰਦੇ ਮੈਂ ਵੀ ਲੋਕਾਂ ਨੇ ਦੇਖਾ ਦੇਖੀ ਅਗਿਆਨ ਕਾਲ ਵਿੱਚ ਬ੍ਰਹਮ ਠਾਏ ਹੁੰਦਾ ਬ੍ਰਹਮ ਕੁੰਡ ਮੰਦਰ ਦੇ ਪੂਜਣ ਨੂੰ ਚੱਲੀ ਸੀ। ਹੁਣ ਉਹ ਬ੍ਰਹਮ ਵਿਆਪਕ ਪਰਮਾਤਮਾ ਮੇਰੇ ਗੁਰਾਂ ਨੇ ਮੈਨੂੰ ਮਨ ਦੇ ਵਿੱਚ ਦਿਖਾ ਤਾ, ਕਹਿੰਦੇ ਉਹ ਤੇਰੇ ਹਿਰਦੇ 'ਚ ਪਰਮੇਸ਼ਰ ਬੈਠਾ। ਕਹਿੰਦੇ ਮੈਂ ਕਿਹਾ ਕਿੱਥੇ ਮੈਨੂੰ ਗੁਰਾਂ ਨੇ ਸਿਰ 'ਤੇ ਹੱਥ ਰੱਖਿਆ ਦਿਖਾ ਤਾ? ਕਹਿੰਦੇ ਆਹ ਦੇਖ। ਕਹਿੰਦੇ ਮੈਨੂੰ ਗਿਆਨ ਹੋ ਗਿਆ ਵੀ ਇਹ ਤਾਂ ਹਿਰਦੇ ਅੰਦਰ ਹੀ ਆ ਪਰਮਾਤਮਾ। ਜਹਿ ਜਾਈਐ ਤਹਿ ਜਲ ਪਖਾਨ, ਤੂੰ ਪੂਰ ਰਹਿਓ ਹੈ ਸਭ ਸਮਾਨ। ਸੋ ਧਰਮ ਸਥਾਨਾਂ ਪਰ ਜਿੱਥੇ ਵੀ ਜਾਈਏ ਉੱਥੇ ਜਲ ਅਤੇ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਹੈ। ਇਹ ਪਰਮਾਤਮਾ ਤੂੰ ਸਾਰਿਆਂ ਵਿੱਚ ਇੱਕ ਸਮਾਨ ਪੂਰਨ ਹੋ ਰਿਹਾ। ਕਹਿੰਦੇ ਹੁਣ ਮੈਨੂੰ ਸਮਝ ਲੱਗੀ ਹੈ ਅਸੀਂ ਰਾਮਾਨੰਦ ਜੀ ਕੋਲੋਂ, ਇਹ ਸਾਰੇ ਰਾਮਾਨੰਦ ਜੀ ਦੇ ਅੱਗੇ ਸ਼ਿਸ਼ ਹੋਏ ਨੇ ਇਹ ਕਬੀਰ ਜੀ। ਸੋ ਇਸੇ ਪ੍ਰਕਾਰ ਭਗਤ ਰਵਿਦਾਸ ਜੀ, ਸੋ ਨਾਮਦੇਵ ਜੀ, ਕਿੰਨਿਆਂ ਦੇ ਨਾਮ ਦੱਸੀਏ, ਸਾਰੇ ਭਗਤਾਂ ਨੇ ਰਾਮਾਨੰਦ ਜੀ ਤੋਂ ਕਿਰਪਾ ਪ੍ਰਾਪਤ ਕੀਤੀ ਹੈ। ਸੋ ਫਰਮਾਉਂਦੇ ਹਨ ਅੱਗੇ ਵੇਦ ਪੁਰਾਣ ਸਭ ਦੇਖੇ ਜੋਏ। ਇਹ ਜਿਹੜੇ ਚਾਰੇ ਵੇਦ 18 ਪੁਰਾਣ ਸਾਰੇ ਨੂੰ ਜੋਏ ਹੁੰਦਾ ਨਿਰਣੇ ਕਰਕੇ ਦੇਖਿਆ, ਸਾਰੇ ਇਹੋ ਕਹਿੰਦੇ ਆ ਕਿ ਪਰਮਾਤਮਾ ਸਾਰੇ ਪਰਿਪੂਰਨ ਹੈ। ਸਰਬੰ ਖਲ ਵਿਦੰ ਬ੍ਰਹਮ, ਖਲ ਹੁੰਦਾ ਨਿਸ਼ਚੈ ਕਰਕੇ, ਇਹ ਜੜ ਚੇਤਨ ਰੂਪ ਸਾਰਾ ਪ੍ਰਪੰਚ ਬ੍ਰਹਮ ਰੂਪ ਹੈ, ਬ੍ਰਹਮ ਹੀ ਸਾਰੇ ਪਰਿਪੂਰਨ ਹੈ। ਊਹਾਂ ਤਾਉ ਜਾਈਐ ਜਾਉ ਈਹਾਂ ਨਾ ਹੋਵੇ। ਊਹਾਂ ਉਸ ਬ੍ਰਹਮ ਕੁੰਡ ਮੰਦਰ ਵਿੱਚ ਚੱਲ ਕੇ ਜਾਈਏ ਤਾਂ ਜੇ ਪਰਮਾਤਮਾ ਇੱਥੇ ਨਾ ਹੋਵੇ, ਇਹ ਰਸਤਾ ਗੁਰਾਂ ਦੀ ਕਿਰਪਾ ਨਾਲ ਮਿਲਿਆ। ਇਹ ਅਵਸਥਾ ਹੁੰਦੀ ਹੈ ਅਗਿਆਨ ਕਾਲ ਵਿੱਚ, ਤਾਂ ਆਪਾਂ ਜਾਣਾ ਹੀ ਹੈ ਗੁਰਸਿੱਖੀ ਵਿੱਚ, ਤਾਂ ਗਿਆਨ ਕਾਲ ਵਿੱਚ ਵੀ ਜਾਈਦਾ। ਪਰ ਦੇਖਣ ਵਾਲੀ ਚੀਜ਼ ਇਹ ਹੁੰਦੀ ਹੈ ਜਦੋਂ ਬ੍ਰਹਮ ਗਿਆਨ ਹੋ ਜਾਂਦਾ ਹੈ ਉਦੋਂ ਕੁਛ ਵੀ ਦੂਰ ਨਹੀਂ ਹੁੰਦਾ, ਸਭ ਕੁਛ ਨਾਲ ਹੀ ਹੁੰਦਾ। ਉਦੋਂ ਗੁਰੂ ਸਾਹਿਬ ਕਿਤੇ ਦੂਰ ਨਹੀਂ ਹਨ, ਇਹ ਤਾਂ ਹੁਣ ਆਪਾਂ ਨੂੰ ਦੀਂਹਦੇ ਨਹੀਂ ਹਨ ਕਰਕੇ ਫਿਰ ਆਪਾਂ ਨੂੰ ਇਉਂ ਲੱਗਦਾ ਪਤਾ ਨਹੀਂ ਮਹਾਰਾਜ ਦੂਰ ਹੀ ਆ ਕਿਤੇ। ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਇਸ ਪ੍ਰਕਾਰ ਪਾਵਨ ਬਚਨ ਆਇਆ ਇਹ ਸਤਿਗੁਰੋ ਮੈਂ ਤੋਰ ਹੁੰਦਾ ਆਪ ਜੀ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਵਾਂ ਜੀ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਸੋ ਜਿਸ ਆਪ ਨੇ ਵਿਆਕੁਲ ਕਰਨ ਵਾਲੇ ਮੋਰ ਤੋਂ ਭਾਵ ਮੇਰੇ ਸਾਰੇ ਭਰਮ ਕੱਟ ਦਿੱਤੇ ਹਨ। ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਰਾਮਾਨੰਦ ਜੀ ਫਰਮਾਉਂਦੇ ਆ ਮੈਂ ਸਵਾਮੀ ਬ੍ਰਹਮ ਨੂੰ ਰਮਤ ਹੁੰਦਾ ਉਚਾਰਨ ਕਰਦਾ, ਮੈਂ ਰਾਮ ਰਾਮ ਜਦੋਂ ਉਚਾਰਦਾ। ਸੋ ਪੂਰਨ ਗੁਰਾਂ ਦਾ ਉਪਦੇਸ਼ ਕਰੋੜਾਂ ਹੀ ਖੋਟੇ ਕਰਮਾਂ ਨੂੰ ਕੱਟਣ ਵਾਲਾ, ਜਿਹਦਾ ਗੁਰੂ ਪੂਰਾ ਹੋਵੇ ਉਹਦੇ ਲੇਖ ਹੀ ਕੱਟ ਦਿੰਦਾ ਉਹ। ਗੁਰੂ ਇੰਨਾ ਸਮਰੱਥ ਹੋਣਾ ਚਾਹੀਦਾ ਕਿ ਸਾਰੇ ਲੇਖ ਕੱਟਣ ਨੂੰ ਸਮਰੱਥ ਹੋਵੇ ਉਹ।